ਸੁਰ ਸਿੱਧ ਗਣ ਗੰਧਰਵ ਤੇ ਆਵਹਿ ਜਖ ਕਿੰਨਰ ਗੁਣ ਭਣੀ। ਹੇ ਵਾਹਿਗੁਰੂ ਜੀ, ਸੁਰ ਦੇਵਤੇ ਵੀ ਤੇ ਸਿੱਧ 84 ਜਿਹੜੇ ਸਿੱਧ ਨੇ ਬੜੇ ਬੜੇ ਸ਼ਕਤੀਆਂ ਵਾਲੇ, ਤੇ ਗਣ ਜਿਹੜੇ ਸ਼ਿਵ ਜੀ ਦੇ ਗਣ ਨੇ, ਨੰਦੀ ਭ੍ਰਿੰਗੀ ਆਦਿਕ ਉਹਨਾਂ ਦੇ ਨਾਮ ਲਿਖੇ ਨੇ, ਤੇ ਗੰਧਰਵ ਦੇਵਤਿਆਂ ਦੇ ਰਾਗੀ ਹਾਹਾ ਹੂਹੂ ਆਦਿਕ ਜਿਨ੍ਹਾਂ ਦੇ ਨਾਮ ਲਿਖੇ ਮਿਲਦੇ ਹਨ ਤੇ ਆਵੇ ਹੈ, ਉਹ ਵੀ ਤੈਨੂੰ ਧਿਆਉਂਦੇ ਹਨ। ਇੱਥੇ ਹੀ ਬਸਨੀ ਜਖ ਕਿੰਨਰ ਗੁਣ ਪਣੀ, ਜਿਹੜੇ ਜਸ਼ ਦੇਵਤਿਆਂ ਦੇ ਨਿਰਤਕਾਰ ਨੇ ਤੇ ਕਿੰਨਰ ਜਿਹੜੇ ਦੇਵਤਿਆਂ ਦੇ ਵਜੰਤਰੀ ਨੇ, ਗੁਣ ਪਣੀ ਇਹ ਵੀ ਸਭ ਆਪ ਜੀ ਦੇ ਗੁਣਾਂ ਨੂੰ ਉਚਾਰਨ ਕਰ ਰਹੇ ਹਨ। ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ। ਹੇ ਵਾਹਿਗੁਰੂ ਜੀ, ਕਰੋੜਾਂ ਹੀ ਜਿਹੜੇ ਇੰਦਰ ਦੇਵਤਿਆਂ ਦੇ ਪਾਤਸ਼ਾਹ ਨੇ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਇਹ ਗੱਲ ਬੜੀ ਸਪਸ਼ਟ ਲਿਖੀ ਹੈ, ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼। ਉਹ ਅਕਾਲ ਪੁਰਖ ਵਾਹਿਗੁਰੂ ਦੀ ਦੇਹ, ਉਹਦੀ ਕਾਇਆ, ਉਹਦੀ ਅਕਿਰਤੀ, ਉਹਦਾ ਸਰੂਪ ਏਡਾ ਵੱਡਾ ਹੈ, ਉਹਦੇ ਵਿੱਚ ਕਰੋੜਾਂ ਹੀ ਦੇਵੀ ਦੇਵਤੇ ਵਸ ਰਹੇ ਨੇ। ਕੋਟ ਇੰਦਰ ਅਨੇਕ ਦੇਵਾ, ਕਰੋੜਾਂ ਹੀ ਇੰਦਰ ਦੇਵਤੇ ਤੇ ਉਹਦੇ ਵਰਗੇ ਜਿਹੜੇ ਹੋਰ ਅਨੇਕਾਂ ਦੇਵਤੇ ਨੇ। ਜਪਤ ਸਵਾਮੀ ਜੈ ਜੈਕਾਰ, ਉਹ ਸਵਾਮੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਸਾਰੇ ਜੈ ਜੈਕਾਰ ਜਪਤ ਜਪ ਰਹੇ ਨੇ, ਜੈ ਜੈਕਾਰ ਉਚਾਰਨ ਕਰ ਰਹੇ ਹਨ। ਅਨਾਥ ਨਾਥ ਦਇਆਲ ਨਾਨਕ ਸਾਧ ਸੰਗਤ ਮਿਲ ਉਧਾਰ। ਉਹ ਵਾਹਿਗੁਰੂ ਪਰਮੇਸ਼ਰ ਅਨਾਥਾਂ ਦਾ ਵੀ ਨਾਥ ਹੈ। ਅਨਾਥ ਕਹਿੰਦੇ ਨੇ ਜੋ ਯਤੀਮ ਹੋਵੇ, ਲਾਵਾਰਸ ਹੋਵੇ, ਜਿਸਦਾ ਕੋਈ ਮਾਲਕ ਨਾ ਹੋਵੇ, ਅਨਾਥ ਜਿਸਦਾ ਕੋਈ ਮਾਲਕ ਨਹੀਂ, ਉਹ ਵਾਹਿਗੁਰੂ ਅਨਾਥਾਂ ਦਾ ਨਾਥ ਹੈ। ਜਿਹੜੇ ਬਿਲਕੁਲ ਬੇਸਹਾਰਾ ਨੇ, ਯਤੀਮ ਨੇ, ਉਹਨਾਂ ਦਾ ਮਾਲਕ ਹੈ, ਦਇਆਲ ਦਇਆ ਦਾ ਘਰ ਹੈ। ਹਜ਼ੂਰ ਕਹਿੰਦੇ ਨੇ ਸਾਧ ਸੰਗਤ ਮਿਲ ਉਧਾਰ, ਗੁਰਮੁਖੋ ਸਾਧ ਸੰਗਤ ਨਾਲ ਮਿਲ ਕੇ, ਭਾਵ ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਸਿੱਖੀ ਧਾਰਨ ਕਰਕੇ, ਸੇਵਾ ਸਿਮਰਨ ਦੀ ਕਾਲ ਕਾਲ ਕੇ, ਸਾਧ ਸੰਗਤ ਦੇ ਨਾਲ ਮਿਲ ਕੇ ਹੀ ਹਰ ਜੀਵ ਦਾ ਉਧਾਰ ਹੁੰਦਾ ਹੈ। ਕੋਟ ਦੇਵੀ ਜਾ ਕੋ ਸੇਵਹਿ ਲਖਮੀ ਅਨਕ ਭਾਂਤ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰੋੜਾਂ ਹੀ ਦੇਵੀਆਂ ਨੇ, 9 ਕਰੋੜ ਤਾਂ ਦੁਰਗਾ ਦੀ ਗਿਣਤੀ ਹਿੰਦੂ ਪੌਰਾਣਿਕ ਮਤ ਨੇ ਲਿਖੀ ਹੈ ਵੀ 9 ਕਰੋੜ ਦੁਰਗਾ ਨੇ, ਤੇ ਸਤਿਗੁਰੂ ਕਹਿੰਦੇ ਨੇ ਕੋਟ ਦੇਵੀ ਜਾ ਕੋ ਸੇਵ ਹੈ, ਕਰੋੜਾਂ ਹੀ ਦੇਵੀਆਂ ਨੇ ਜਿਹੜੀਆਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੀਆਂ। ਲਖਮੀ ਅਨਕ ਭਾਂਤ, ਤੇ ਜਿਹੜੀ ਲਛਮੀ ਹੈ ਉਹ ਵੀ ਅਨੇਕਾਂ ਤਰ੍ਹਾਂ ਦੇ ਨਾਲ, ਲਛਮੀ ਵਿਸ਼ਨੂੰ ਦੀ ਸ਼ਕਤੀ ਮੰਨੀ ਹੈ, ਇਹ ਵੀ ਅਨੇਕਾਂ ਪ੍ਰਕਾਰ ਉਸ ਵਾਹਿਗੁਰੂ ਪਰਮੇਸ਼ਰ ਦੀ ਪਾਈ ਸੇਵਾ ਕਰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਆਪ ਪਰਮੇਸ਼ਰ ਰੂਪ ਸਤਿਗੁਰੂ ਸਨ। ਉਹਨਾਂ ਦੇ ਇਤਿਹਾਸ ਵਿੱਚ ਇੱਕ ਬੜੀ ਸੁੰਦਰ ਗਾਥਾ ਆਉਂਦੀ ਹੈ, ਭਾਈ ਲਹਿਣਾ ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਬਣੇ, ਉਹ ਪਹਿਲਾਂ ਦੇਵੀ ਦੇ ਪੂਜਕ ਸਨ। ਇੱਕ ਵਾਰ ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਸੁਣੀ ਔਰ ਮਨ ਦੇ ਵਿੱਚ ਚਾਉ ਪੈਦਾ ਹੋਇਆ ਵੀ ਚਲੋ ਹੁਣ ਦੇਵੀ ਦੇ ਚਾਲੇ ਤਾਂ ਜਾਂਦੇ ਹੀ ਸਾਂ, ਪਰ ਹੁਣ ਜਾਂਦੇ ਜਾਂਦੇ ਇੱਕ ਵਾਰੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਵੀ ਕਰ ਲਈਏ। ਦੇਵੀ ਦੇ ਯਾਤਰੂਆਂ ਦਾ ਜਥਾ ਲੈ ਕੇ ਭਾਈ ਲਹਿਣਾ ਜੀ ਸ਼੍ਰੀ ਕਰਤਾਰਪੁਰ ਸਾਹਿਬ ਪਹੁੰਚੇ ਔਰ ਮੰਦੇ ਵਿੱਚ ਬੜੀ ਦਰਸ਼ਨਾਂ ਦੀ ਤੜਪ ਹੈ, ਸਾਰੀ ਰਾਤ ਸੌ ਨਹੀਂ ਸਕੇ। ਅੰਮ੍ਰਿਤ ਵੇਲੇ ਜਦੋਂ 2 ਵਜੇ ਸਵਾ ਪਹਿਰ ਦੇ ਤੜਕੇ ਉੱਠ ਕੇ ਇਸ਼ਨਾਨ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਬਾਰ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਪਹੁੰਚ ਗਏ, ਕੀ ਵੇਖਦੇ ਨੇ ਔਰ ਉੱਥੇ ਇਹ ਕੋਈ ਦੇਵੀ ਝਾੜੂ ਫੇਰ ਰਹੀ ਹੈ। ਭਾਈ ਲਹਿਣਾ ਉਸਨੂੰ ਵੇਖ ਕੇ ਹੈਰਾਨ ਹੋਇਆ ਵੀ ਅੱਧੀ ਰਾਤ ਨੂੰ ਇਹ ਕੌਣ ਹੈ, ਕਿਹੜੀ ਦੇਵੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਦਰ ਤੇ ਝਾੜੂ ਫੇਰ ਰਹੀ ਹੈ। ਕੋਟ ਸੇਵੀ ਦੇਵੀ ਜਾ ਕੋ ਸੇਵਾ ਹੈ, ਵੀ ਕਰੋੜਾਂ ਦੇਵੀਆਂ ਇਹ ਸਭ ਗੁਰੂ ਪਰਮੇਸ਼ਰ ਦੀ ਸੇਵਾ ਕਰਨ ਵਾਲੀਆਂ ਨੇ। ਔਰ ਭਾਈ ਲਹਿਣੇ ਨੇ ਆਖਿਰ ਪੁੱਛ ਹੀ ਲਿਆ ਕਿ ਇਹ ਦੇਵੀ ਤੂੰ ਕੌਣ ਹੈ ਜਿਹੜੀ ਗੁਰੂ ਨਾਨਕ ਦੇ ਦਰ ਤੇ ਝਾੜੂ ਫੇਰ ਰਹੀ ਹੈ। ਤਾਂ ਉਸ ਦੇਵੀ ਨੇ ਅੱਗੋਂ ਜਵਾਬ ਦਿੱਤਾ ਕਿ ਲਹਿਣਿਆ, ਮੈਂ ਉਹੀ ਦੇਵੀ ਹਾਂ ਜਿਹਦੀ ਪੂਜਾ ਲਈ ਤੂੰ ਜਾ ਰਿਹਾ, मैं गुरु नानक दे दर दी एक सेवका हाँ, मैं गुरु नानक दे घर दी एक दासी हाँ, मैनू इत्थे सेवा करके आत्मक शांति मिलती है। उस वेले भाई लहणे ने मन विच पक्का फैसला किया भी अज तो बाद मैं गुरु नानक दा दर छड़ के होर किधरे नहीं जाना। जिस गुरु नानक दे दर दी करोड़ां देवियां भी सेवा कर दियां ने ते मैं उस दर दी ही सेवा करांगा। हजूर इत्थे फरमाउंदे ने कोट देवी जाको सिवे लखमी अनक पांत, करोड़ां देवियां जिस वाहिगुरु की सेवा कर रही ने ते जिहड़ी लक्ष्मियां विष्णु की शक्ति ਉਹ ਵੀ ਅਨੇਕਾਂ ਤਰ੍ਹਾਂ ਦੇ ਨਾਲ ਵਾਹਿਗੁਰੂ ਦੀ ਸੇਵਾ ਕਰ ਰਹੀ ਹੈ। ਗੋਪਤ ਪ੍ਰਗਟ ਜਾਕੂ ਆਰਾਧਾ ਹੈ ਪਾਉਣ ਪਾਣੀ ਦਿਨ ਸਰਾਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਕਿੰਨੀ ਸੂਖਮ ਤੇ ਵਿਆਪਕ ਦ੍ਰਿਸ਼ਟੀ ਹੈ। ਹਜ਼ੂਰ ਕਹਿੰਦੇ ਨੇ ਕਈ ਜਿਹੜੀਆਂ ਗੋਪਤ ਰੂਹਾਂ ਨੇ, ਜਿਵੇਂ ਦੇਵੀ ਦੇਵਤੇ ਵੀ ਗੋਪਤ ਰੂਹਾਂ ਵਿੱਚ ਹੀ ਆਉਂਦੇ ਨੇ, ਕਿਉਂਕਿ ਦੋ ਕਿਸਮ ਦੀ ਸ੍ਰਿਸ਼ਟੀ ਮੰਨੀ ਹੋਈ ਹੈ। ਇੱਕ ਖਾਕੀ ਸ੍ਰਿਸ਼ਟੀ ਹੈ, ਦੂਸਰੀ ਨੂਰੀ ਸ੍ਰਿਸ਼ਟੀ ਹੈ। ਖਾਕੀ ਸ੍ਰਿਸ਼ਟੀ ਉਹ ਹੈ ਜੋ ਪੰਜ ਤੱਤਾਂ ਤੋਂ ਬਣੀ ਹੋਈ ਹੈ, ਜਿਹਨੂੰ ਆਪਾਂ ਅੱਖਾਂ ਨਾਲ ਵੇਖ ਰਹੇ ਹਾਂ, ਅਤੇ ਨੂਰੀ ਸ੍ਰਿਸ਼ਟੀ ਉਹ ਹੈ ਜੋ ਨੂਰ ਤੋਂ ਪ੍ਰਕਾਸ਼ ਤੋਂ ਪੈਦਾ ਹੋਈ ਹੈ। ਉਹਦੇ ਵਿੱਚ ਗੋਪਤ ਰੂਹਾਂ ਨੇ, ਦੇਵੀ ਦੇਵਤੇ ਵੀ ਨੇ, ਉਹਨਾਂ ਵਿੱਚ ਆ ਜਾਂਦੇ ਨੇ। ਲੋ ਹਜ਼ੂਰ ਕਹਿੰਦੇ ਨੇ ਗੋਪਤ ਪ੍ਰਗਟ ਜਿੰਨੇ ਵੀ ਗੋਪਤ ਨੇ ਅਤੇ ਪ੍ਰਗਟ ਨੇ, ਭਾਵ ਗੋਪਤ ਰੂਹਾਂ ਵੀ ਅਤੇ ਜਿਹੜੇ ਸਰੀਰਧਾਰੀ ਨੇ ਜੀਵ ਜੰਤ, ਜਿਸ ਵਾਹਿਗੁਰੂ ਨੂੰ ਸਾਰੇ ਹੀ ਆਰਾਧਦੇ ਨੇ, ਗੋਪਤ ਰੂਹਾਂ ਵੀ ਅਤੇ ਜਿਹੜੇ ਸਰੀਰਧਾਰੀ ਜੀਵ ਵੀ, ਜਿਸ ਵਾਹਿਗੁਰੂ ਨੂੰ ਸਾਰੇ ਹੀ ਚੇਤੇ ਕਰਦੇ ਨੇ। ਕਿਉਂਕਿ ਆਪੇ ਸੂਖਮ ਆਪੇ ਅਸੂਲਾ ਲਖੀ ਨਾ ਜਾਈ ਨਾਨਕ ਲੀਲਾ। ਉਹ ਵਾਹਿਗੁਰੂ ਆਪੇ ਸੂਖਮ ਸ੍ਰਿਸ਼ਟੀ ਵਿੱਚ ਵਸ ਰਿਹਾ, ਆਪੇ ਅਸੂਲ ਵਿੱਚ ਵਸ ਰਿਹਾ ਹੈ। ਉਹ ਗੋਪਤ ਪ੍ਰਗਟ ਸਾਰੇ ਜਿਸ ਵਾਹਿਗੁਰੂ ਨੂੰ ਆਰਾਧਦੇ ਨੇ, ਇੱਥੇ ਹੀ ਬਸ ਨਹੀਂ, ਪਾਉਣ ਪਾਣੀ ਦਿਨ ਸਰਾਤ, ਪਾਉਣ ਹਵਾ ਵੀ ਅਤੇ ਪਾਣੀ ਵੀ, ਜਿੰਨੇ ਆ ਦਰਿਆ ਨੇ ਦਿਨ ਅਤੇ ਰਾਤ ਵੀ, ਇਹ ਵੀ ਵਾਹਿਗੁਰੂ ਪਰਮੇਸ਼ਰ ਨੂੰ ਆਰਾਧ ਰਹੇ ਨੇ। ਵੇਖ ਲਓ ਕਿੰਨੀ ਸੂਖਮ ਅਤੇ ਵਿਆਪਕ ਦ੍ਰਿਸ਼ਟੀ ਆ ਗੁਰੂ ਮਹਾਰਾਜ ਦੀ। ਪਹਿਲਾਂ ਤਾਂ ਦੱਸਿਆ ਵੀ ਜਿਹੜੇ ਰਿਸ਼ੀ ਮੁਨੀ ਮਨੁੱਖ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਅਤੇ ਫਿਰ ਇਹ ਵੀ ਆਖਿਆ ਵੀ ਸਾਰੀ ਬਨਸਪਤੀ ਵੀ, ਬਾਣ ਤੈਣ ਆਦਿਕ ਉਹ ਵੀ ਸਾਰੇ ਵਾਹਿਗੁਰੂ ਦਾ ਜਾਪ ਕਰਦੇ ਨੇ। ਫਿਰ ਦੇਵੀ ਦੇਵਤੇ ਵੀ ਉਸ ਵਾਹਿਗੁਰੂ ਦਾ ਜਾਪ ਕਰਦੇ ਸਿਮਰਨ ਕਰਦੇ ਦਰਸਾਏ, ਅਤੇ ਹੁਣ ਕਹਿੰਦੇ ਨੇ ਗੋਪਤ ਪ੍ਰਗਟ ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਨੂੰ ਆਰਾਧ ਰਹੀ ਹੈ। ਪਾਉਣ ਪਾਣੀ ਆਦਿਕ ਤੱਤ ਵੀ, ਦਿਨ ਅਤੇ ਰਾਤ ਇਹ ਵੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਨਖੇਤਰ ਸਸੀਅਰ ਸੂਰ ਤੇ ਆਵੇ ਹੈ ਬਸ ਗਗਨਾ ਗਾਵੇ। ਨਖੇਤਰ ਦਾ ਅਰਥ ਹੈ ਤਾਰੇ, ਜਿਨ੍ਹਾਂ ਨੂੰ ਗ੍ਰਹਿ ਕਹਿ ਦਿੰਦੇ ਹਨ, ਇਹ ਸਾਰੇ ਤਾਰੇ ਵੀ। ਸਸੀਅਰ ਕਹਿੰਦੇ ਨੇ ਚੰਦਰਮਾ ਨੂੰ, ਅਤੇ ਸੂਰਜ ਵੀ, ਇਹ ਵੀ ਇੱਕ ਨਹੀਂ ਅਨੇਕਾਂ ਨੇ, ਕੋਟ ਚੰਦਰਮੇ ਕਰਹਿ ਚਿਰਾਗ, ਕਰੋੜਾਂ ਚੰਦਰਮਾ ਨੇ ਜਿਹੜੇ ਰਾਤ ਨੂੰ ਪ੍ਰਕਾਸ਼ ਕਰਦੇ ਨੇ, ਅਤੇ ਕਿੰਨੇ ਹੀ ਸੂਰਜ ਨੇ। ਨਖੇਤਰ ਸਸੀਅਰ ਸੂਰ ਤੇ ਆਵੇ, ਸਾਰੇ ਨਖੇਤਰ ਗ੍ਰਹਿ ਵੀ, ਚੰਦਰਮਾ ਅਤੇ ਸੂਰਜ, ਇਹ ਵੀ ਸਾਰੇ ਵਾਹਿਗੁਰੂ ਨੂੰ ਧਿਆਰੇ ਹਨ। ਬਸਤ ਗਗਨਾ ਗਾਵੇ, ਬਸਤ ਕਹਿੰਦੇ ਨੇ ਧਰਤੀ ਨੂੰ, ਅਤੇ ਗਗਨਾ ਕਹਿੰਦੇ ਨੇ ਆਕਾਸ਼ ਨੂੰ। ਜਿੰਨੀਆਂ ਧਰਤੀਆਂ ਨੇ, ਧਰਤੀ ਵੀ ਇੱਕ ਨਹੀਂ ਅਨੇਕਾਂ ਨੇ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਵਨ ਜੋਰ। ਕਾਸ਼ ਵੀ ਬੇਅੰਤ ਨੇ, ਪਾਤਾਲਾਂ ਪਾਤਾਲ ਲੱਖ, ਆਕਾਸ਼ਾਂ ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ। ਸਾਰੀਆਂ ਧਰਤੀਆਂ ਅਤੇ ਸਾਰੇ ਆਕਾਸ਼ ਵੀ ਜਿਸ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਹਨ। ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੇ। ਲੋ ਹਜ਼ੂਰ ਕਹਿੰਦੇ ਨੇ ਸਗਲ ਖਾਣੀ, ਸਾਰੀਆਂ ਖਾਣੀਆਂ, ਚਾਰ ਖਾਣੀਆਂ ਮੰਨੀਆਂ ਹਨ, ਅੰਡਜ ਜੀਰਜ ਸੇਤਜ ਅਤੇ ਉਤਪੁਜ। ਇਹ ਜਿਹੜੀਆਂ ਚਾਰ ਖਾਣੀਆਂ ਨੇ, ਅੰਡਜ ਖਾਣੀ ਜੋ ਅੰਡੇ ਤੋਂ ਜੀਵ ਪੈਦਾ ਹੁੰਦੇ ਨੇ, ਜੇਰਜ ਖਾਣੀ ਜੋ ਜੇਰ ਤੋਂ ਪੈਦਾ ਹੁੰਦੇ ਨੇ, ਜਿਵੇਂ ਪਸ਼ੂ ਨੇ ਮਨੁੱਖ ਨੇ ਜੇਰਜ ਖਾਣੀ ਵਿੱਚ ਆਉਂਦੇ ਹੈ, ਅਤੇ ਇਸੇ ਤਰ੍ਹਾਂ ਅੰਡਾ ਜੇਰ ਸੇਤਜ। ਸੇਤਜ ਕਹਿੰਦੇ ਨੇ ਵੀ ਜਿਹੜੇ ਸਵੇਤ ਪਸੀਨੇ ਤੋਂ, ਗਰਮੀ ਤੋਂ ਕਈ ਆ ਜੂਆਂ ਕੀੜੇ ਮਕੌੜੇ ਮੱਛਰ ਆਦਿ ਜੀਵ ਪੈਦਾ ਹੁੰਦੇ ਨੇ। ਇਸੇ ਤਰ੍ਹਾਂ ਉਤਪੁਜ ਖਾਣੀ ਹੈ, ਉਤਪੁਜ ਖਾਣੀ ਆ ਵੀ ਜਿਹੜੀ ਧਰਤੀ ਵਿੱਚੋਂ ਕਈ ਜੀਵ ਪੈਦਾ ਹੁੰਦੇ ਨੇ, ਧਰਤੀ ਵਿੱਚੋਂ ਨਿਕਲਦੇ ਨੇ, ਇਹ ਉਤਪੁਜ ਖਾਣੀ ਹੈ। ਇਹ ਚਾਰ ਖਾਣੀਆਂ ਮੰਨੀਆਂ ਨੇ, ਪਰ ਹਜ਼ੂਰ ਨੇ ਆਖਿਆ ਸਾਰੀਆਂ ਖਾਣੀਆਂ ਤੇ ਸਗਲ ਬਾਣੀ ਜਿੰਨੀਆਂ ਸਾਰੀਆਂ ਬਾਣੀਆਂ ਨੇ। ਬਾਣੀ ਚਾਰ ਪ੍ਰਕਾਰ ਦੀ ਮੰਨੀ ਹੈ, ਪਰਾ, ਪਸੰਤੀ, ਮੱਧਮਾ, ਬੈਖਰੀ। ਪਰਾ ਬਾਣੀ ਨਾਭੀ ਵਿੱਚ ਵਸਦੀ ਹੈ ਤੇ ਪਸੰਤੀ ਬਾਣੀ ਸਾਡੇ ਹਿਰਦੇ ਵਿੱਚ ਵਸਦੀ ਹੈ ਤੇ ਮੱਧਮਾ ਬਾਣੀ ਸਾਡੇ ਕੰਠ ਦੇ ਵਿੱਚ ਤੇ ਬੈਖਰੀ ਬਾਣੀ ਸਾਡੀ ਰਸਨਾ ਤੇ ਵਸਦੀ ਹੈ। ਲੋ, ਹਜ਼ੂਰ ਕਹਿੰਦੇ ਨੇ ਸਾਰੀਆਂ ਖਾਣੀਆਂ ਤੇ ਸਾਰੀਆਂ ਬਾਣੀਆਂ ਸਦਾ ਸਦਾ ਧਿਆਵੇ, ਵੀ ਸਦਾ ਸਦਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆ ਰਹੀਆਂ ਹਨ। ਸਿਮਰਤ ਪੁਰਾਣ ਚਤਰ ਬੇਦਾ ਹੈ ਖਟ ਸ਼ਾਸਤਰ ਜਾਕੋ ਜਪਾਤ। ਲੋ, ਹੁਣ ਜਿਹੜੀ ਅੱਗੇ ਸ਼ਾਸਤਰ ਸ੍ਰਿਸ਼ਟੀ ਹੈ, ਸ਼ਾਸਤਰ ਸ੍ਰਿਸ਼ਟੀ ਕਹਿੰਦੇ ਨੇ ਵੀ ਜਿਹੜੇ ਧਰਮ ਗ੍ਰੰਥ ਨੇ, 27 ਸਿਮਰਤੀਆਂ ਨੇ ਹਿੰਦੂ ਮਤ ਦੀਆਂ ਤੇ 18 ਪੁਰਾਣ ਨੇ, ਚਤਰ ਬੇਦਾ ਚਾਰ ਵੇਦ ਨੇ ਤੇ ਖਟ ਸ਼ਾਸਤਰ 6 ਸ਼ਾਸਤਰ ਨੇ। ਇਹ ਵੀ ਜਿਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਰਹੇ ਨੇ, ਧਰਮ ਗ੍ਰੰਥ ਵੀ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰ ਰਹੇ ਹਨ। ਪਤਤ ਪਾਵਨ ਭਗਤ ਵਸ਼ਲ ਨਾਨਕ ਮਿਲਿਆ ਸੰਗ ਸਾਤ। ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਤਤ ਪਾਵਨ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਨਵੇਂ ਵਿਦਵਾਨਾਂ ਨੇ ਪਤ ਦਾ ਅਰਥ ਕੀਤਾ ਜਿਹੜੇ ਡਿੱਗੇ ਹੋਏ ਨੇ, ਤੇ ਉਹਨਾਂ ਨੂੰ ਵੀ ਜਿਹੜੇ ਡਿੱਗੇ ਹੋਏ ਨੇ, ਗਿਰੇ ਹੋਏ ਨੇ, ਉਹਨਾਂ ਨੂੰ ਵੀ ਉਹ ਖੜੇ ਕਰਨ ਵਾਲਾ ਹੈ, ਉਹਨੂੰ ਪਤਤ ਪਾਵਨ ਕਹਿੰਦੇ ਨੇ। ਅਥਵਾ ਜਿਹੜੇ ਜੀਵਨ ਕਰਕੇ, ਕਰੈਕਟਰ ਕਰਕੇ ਜਿਹੜੇ ਡਿੱਗ ਪੈਂਦੇ ਨੇ, ਉਹਨਾਂ ਨੂੰ ਪਤਤ ਆਖਿਆ ਹੈ। ਜਿਹੜੇ ਇਖਲਾਕਹੀਣ ਲੋਕ ਨੇ, ਅਜਾਮਲ ਗਨਕਾ ਵਰਗੇ, ਪਤਤ ਪਾਵਨ ਉਹਨਾਂ ਪਾਪੀਆਂ ਨੂੰ ਵੀ ਉਹ ਵਾਹਿਗੁਰੂ ਪਵਿੱਤਰ ਕਰਨ ਵਾਲਾ ਹੈ। ਭਗਤ ਵਸ਼ਲ ਤੇ ਭਗਤੀ ਨਾਲ ਪਿਆਰ ਕਰਦਾ ਹੈ। ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਪਿੱਗਾ। ਨਾਨਕ ਮਿਲਿਆ ਸੰਗ ਸਾਥ। ਹਜ਼ੂਰ ਕਹਿੰਦੇ ਭਾਈ ਸੰਗ ਸਾਥ ਦਾ ਅਰਥ ਵੀ ਸਤਸੰਗਤ ਦੁਆਰਾ, ਗੁਰੂ ਦੀ ਸਤਸੰਗਤ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਿਆ ਜਾਂਦਾ। ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਬੇਅੰਤ ਮਹਿਮਾ ਉਚਾਰਨ ਕਰਕੇ ਤੇ ਨਾਲ ਉਹਦੇ ਮਿਲਣ ਦਾ ਤਰੀਕਾ ਵੀ ਦੱਸ ਦਿੱਤਾ, ਬਈ ਸਤਸੰਗਤ ਦੀ ਕਿਰਪਾ ਨਾਲ, ਗੁਰੂ ਦੀ ਮਿਹਰ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਿਆ ਜਾ ਸਕਦਾ ਹੈ। ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਣੀ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿੰਨੀ ਤੁਸਾਂ ਮੈਨੂੰ ਜਨਾਈ, ਜਿੰਨਾ ਗਿਆਨ ਮੈਨੂੰ ਤੁਸਾਂ ਬਖਸ਼ਿਆ, ਰਸਨਾ ਤੇਤ ਭਣੀ, ਮੈਂ ਓਨੀ ਸ੍ਰਿਸ਼ਟੀ ਆਪਣੀ ਰਸਨਾ ਦੁਆਰਾ ਉਚਾਰਨ ਕੀਤੀ ਹੈ, ਪਰ ਮੈਂ ਓਨਾ ਜ਼ਿਕਰ ਕਰ ਦਿੱਤਾ ਹੈ ਜਿੰਨੀ ਤੁਸਾਂ ਮੈਨੂੰ ਸੋਝੀ ਪ੍ਰਦਾਨ ਕੀਤੀ। ਅਨਜਾਣਤ ਜੋ ਸੇਵੈ ਤੇਤੀ ਨਹਿ ਜਾਏ ਗਨੀ। ਹੇ ਵਾਹਿਗੁਰੂ ਜੀ, ਜਿਹੜੀ ਸ੍ਰਿਸ਼ਟੀ ਅਣਜਾਣ ਪੁਣੇ ਦੇ ਵਿੱਚ, ਭਾਵ ਮੇਰੀ ਸਮਝ ਤੋਂ ਬਾਹਰ, ਤੇਰੀ ਸੇਵਾ ਕਰ ਰਹੀ ਹੈ, ਤੇਤੀ ਨਹਿ ਜਾਏ ਗਣੀ, ਓਨੀ ਮੇਰੇ ਪਾਸੋਂ ਗਿਣੀ ਨਹੀਂ ਜਾ ਸਕਦੀ। ਇਹ ਸਤਿਗੁਰੂ ਦੀ ਆਪਣੀ ਨਿਮਰਤਾ ਹੈ, ਇਹ ਸਤਿਗੁਰੂ ਦੀ ਆਪਣੀ ਹਲੀਮੀ ਹੈ। ਨਾਲੇ ਇੰਨਾ ਕੁਛ ਕਹਿ ਵੀ ਦਿੱਤਾ, ਗੁਪਤ ਪ੍ਰਗਟ ਜਾਕੂ ਆਰਾਧਾ ਪੌਣ ਪਾਣੀ ਦਿਨਸ ਰਾਤ, ਨਖੇਤਰ ਸਸੀਆ ਰਸੂਰ ਤੇ ਆਵੇ ਬਸ ਗਗਨਾ ਗਾਵੇ। ਪਰ ਅਖੀਰ ਤੇ ਫਿਰ ਕਹਿੰਦੇ ਨੇ, ਹੇ ਵਾਹਿਗੁਰੂ, ਜਿੰਨੀ ਤੂੰ ਮੈਨੂੰ ਜਣਾਈ, ਮੈਂ ਓਨੀ ਸ੍ਰਿਸ਼ਟੀ ਰਸਨਾ ਤੋਂ ਬਿਆਨ ਕੀਤੀ ਹੈ, ਜਿਹੜੀ ਮੇਰੀ ਸਮਝ ਤੋਂ ਬਾਹਰ ਤੇਰੀ ਸੇਵਾ ਕਰ ਰਹੀ ਹੈ, ਉਹ ਮੇਰੇ ਪਾਸੋਂ ਗਿਣੀ ਨਹੀਂ ਜਾ ਸਕਦੀ। ਭਾਵ ਇਸ ਤੋਂ ਵੀ ਬੇਅੰਤ, ਕਰੋੜਾਂ ਤੋਂ ਵੀ ਅੱਗੇ ਅਰਬਾਂ ਖਰਬਾਂ ਜੀਵ ਜੰਤ ਨੇ, ਦੇਵੀ ਦੇਵਤੇ ਨੇ, ਜਿਹੜੇ ਤੇਰਾ ਸਿਮਰਨ ਕਰ ਰਹੇ ਹਨ। ਅਵਗਤ ਅਗਾਨਤ ਅਥਾਹ ਠਾਕੁਰ ਸਗਲ ਮੰਜੇ ਬਾਹਰਾ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਅਵਗਤ, ਅਵਗਤ ਦਾ ਅਰਥ ਜਿਸ ਦੀ ਪ੍ਰਾਪਤੀ ਕਠਿਨ ਹੈ, ਰੱਬ ਨੂੰ ਮਿਲਣਾ ਬਹੁਤ ਔਖਾ ਹੈ, ਅਵਗਤ ਅਰਥ ਜਿਸ ਦੀ ਪ੍ਰਾਪਤੀ ਕਠਿਨ ਹੈ। ਦੂਜਾ ਅਵਗਤ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ, ਅਵਗਤ ਅਰਥ ਵੀ ਅਵਿਆਕਤ ਸਰੂਪ, ਅਵਿਅਕਤ ਉਸਨੂੰ ਕਹਿੰਦੇ ਨੇ, ਵੀ ਜਿਸਦਾ ਸਾਡੇ ਵਰਗਾ ਕੋਈ ਸਰੀਰ, ਕੋਈ ਦੇਹ, ਕੋਈ ਹੋਰ ਆਕਾਰ ਨਾ ਹੋਵੇ। ਜਿਵੇਂ ਆਪਾਂ ਵਿਅਕਤੀ ਸ਼ਬਦ ਆਉਂਦਾ ਨਾ, ਵਿਅਕਤੀ ਕਿਸੇ ਮਨੁੱਖ ਦੀ ਸ਼ਖਸੀਅਤ ਨੂੰ ਸੰਬੋਧਨ ਲਈ ਸ਼ਬਦ ਵਰਤਿਆ ਜਾਂਦਾ, ਪਰ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਵਿਅਕਤੀ ਆ, ਕੋਈ ਦੇਹ ਆ, ਕੋਈ ਸ਼ਖਸੀਅਤ ਸਾਡੇ ਵਰਗੀ ਨਹੀਂ, ਉਸਨੂੰ ਅਵਗਤ ਕਿਹਾ ਹੈ, ਉਹ ਅਵਿਆਕਤ ਸਰੂਪ ਹੈ। ਅਗਾਨਤ, ਉਹ ਗਿਣਤੀ ਤੋਂ ਰਹਿਤ ਹੈ, ਉਹਦੀ ਕੋਈ ਗਿਣਤੀ ਮਿਣਤੀ ਨਹੀਂ ਦੱਸ ਸਕਦਾ। ਅਥਾਹ, ਉਸਦਾ ਕੋਈ ਥਾਂ ਵੀ ਨਹੀਂ ਪਾ ਸਕਦਾ। ਠਾਕੁਰ, ਉਹ ਸਭ ਦੀਨ ਦੁਨੀਆਂ ਦਾ ਮਾਲਕ ਹੈ, ਤੇ ਮਹਾਰਾਜ ਹੈ ਕਿੱਥੇ? ਸਗਲ ਮੰਜੇ ਬਾਹਰ। ਹਜ਼ੂਰ ਕਹਿੰਦੇ ਉਹ ਸਾਰਿਆਂ ਦੇ ਵਿੱਚ ਵੀ ਹੈ ਤੇ ਬਾਹਰਾ ਸਾਰਿਆਂ ਤੋਂ ਬਾਹਰ ਨਿਰਲੇਪ ਵੀ ਹੈ, ਸਾਰਿਆਂ ਵਿੱਚ ਵੀ ਵਸ ਰਿਹਾ ਹੈ ਤੇ ਸਾਰਿਆਂ ਤੋਂ ਬਾਹਰ ਵੀ ਹੈ। ਇਹ ਬੜੀ ਅਜੀਬ ਜੀ ਗੱਲ ਗੁਰੂ ਮਹਾਰਾਜ ਨੇ ਲਿਖੀ ਹੈ ਵੀ ਉਹ ਰੱਬ ਸਾਰਿਆਂ ਵਿੱਚ ਵੀ ਵਸਦਾ ਹੈ ਤੇ ਸਾਰਿਆਂ ਤੋਂ ਬਾਹਰ ਵੀ ਹੈ। ਇਹਦਾ ਮਤਲਬ ਇਹ ਹੈ ਸਤਿਗੁਰੂ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਆਪਕਤਾ ਦਰਸਾਉਣ ਦੇ ਲਈ ਆਕਾਸ਼ ਦਾ ਦ੍ਰਿਸ਼ਟਾਂਤ ਵਰਤਿਆ, ਕਿਉਂਕਿ ਆਕਾਸ਼ ਇੱਕ ਬੜਾ ਸੂਖਮ ਤੇ ਵਿਆਪਕ ਤੱਤ ਮੰਨਿਆ ਤੇ ਜਿਵੇਂ ਆਕਾਸ਼ ਇੱਕ ਸੂਖਮ ਤੇ ਵਿਆਪਕ ਤੱਤ ਹੈ ਤੇ ਸਭ ਥਾਵਾਂ ਤੇ ਵਿਆਪਕ ਹੈ ਅੰਦਰ ਵੀ ਤੇ ਬਾਹਰ ਵੀ। ਆਕਾਸ਼ ਗਗਨ ਪਾਤਾਲ ਗਗਨ ਹੈ ਚਹੁੰਦਿਸ਼ ਗਗਨ ਰਹਾਏ ਲੇ, ਆਨੰਦ ਮੂਲ ਸਦਾ ਪੁਰਖੋਤਮ ਕਟ ਬਿਨਸੈ ਗਗਨ ਨਾ ਜਾਏ ਲੇ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਸਭ ਦੇ ਅੰਦਰ ਵੀ ਵਸ ਰਿਹਾ ਹੈ ਤੇ ਬਾਹਰ ਵੀ ਵਸ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ, ਧਾਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ। ਕਿਉਂਕਿ ਉਹ ਵਾਹਿਗੁਰੂ ਵਿਅਕਤੀ ਨਹੀਂ ਇੱਕ ਸ਼ਕਤੀ ਹੈ, ਉਹ ਸ਼ਕਤੀ ਹੋਣ ਕਰਕੇ ਸਰਵ ਵਿਆਪਕ ਹੈ, ਅੰਦਰ ਵੀ ਤੇ ਬਾਹਰ ਵੀ ਸਭ ਥਾਵਾਂ ਤੇ ਵਸ ਰਿਹਾ ਹੈ। ਸਰਵ ਜਾਚਕ ਏਕ ਦਾਤਾ ਨੈ ਦੂਰ ਸੰਗੀ ਜਾਹਰਾ। ਲਓ ਹਜ਼ੂਰ ਉਸ ਵਾਹਿਗੁਰੂ ਦੀ ਇੱਕ ਹੋਰ ਬਹੁਤ ਵੱਡੀ ਤਾਰੀਫ ਲਿਖਦੇ ਹਨ, ਸਰਵ ਜਾਚਕ ਏਕ ਦਾਤਾ, ਵੀ ਉਹ ਦਾਤਾ ਇੱਕ ਹੀ ਹੈ ਵਾਹਿਗੁਰੂ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਰਵ ਜਾਚਕ, ਬਾਕੀ ਸਭ ਉਸਦੇ ਦਰ ਦੇ ਭਿਖਾਰੀ ਨੇ। ਹੁਣ ਇੱਥੋਂ ਇਹ ਗੱਲ ਸਿੱਧ ਹੋ ਗਈ ਵੀ ਦਾਤਾ ਇੱਕ ਵਾਹਿਗੁਰੂ ਪਰਮੇਸ਼ਰ ਹੈ, ਬਾਕੀ ਸਭ ਦੇਵੀ ਦੇਵਤੇ ਤੇ ਜਿੰਨੇ ਰਿਸ਼ੀ ਮੁਨੀ ਪੀਰ ਪੈਗੰਬਰ ਨੇ ਸਭ ਉਹਦੇ ਦਰ ਦੇ ਮੰਗਤੇ ਹੀ ਨੇ। ਇਸ ਲਈ ਸਾਨੂੰ ਉਹਨਾਂ ਮੰਗਤਿਆਂ ਕੋਲੋਂ ਨਹੀਂ ਮੰਗਣਾ ਚਾਹੀਦਾ, ਦਾਤੇ ਕੋਲੋਂ ਹੀ ਮੰਗਣਾ ਚਾਹੀਦਾ ਹੈ। ਕਲਗੀਧਰ ਪਾਤਸ਼ਾਹ ਨੇ ਵੀ ਸਵਈਆਂ ਦੇ ਵਿੱਚ ਬਹੁਤ ਸੁੰਦਰ ਲਿਖਿਆ ਹੈ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸਿਰ ਦਾ, ਸਾਰਿਆਂ ਦੇ ਸਿਰ ਦਾ ਮਾਲਕ ਹੈ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ, ਜਾਚਕ ਭਿਖਾਰੀ ਤੇ ਅਨੇਕਾਂ ਨੇ, ਸੋ ਏਕ ਦਵਈਆ ਤੇ ਦੇਣ ਵਾਲਾ ਦਾਤਾ ਇੱਕੋ ਹੀ ਹੈ। ਸਰਵ ਜਾਚਕ ਏਕ ਦਾਤਾ, ਸਾਰੇ ਉਸ ਵਾਹਿਗੁਰੂ ਦੇ ਦਰ ਦੇ ਭਿਖਾਰੀ ਨੇ ਤੇ ਦਾਤਾ ਇੱਕ ਵਾਹਿਗੁਰੂ ਹੈ, ਨਾ ਦੂਰ ਸੰਗੀ ਜਾਹਰ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਤੋਂ ਦੂਰ ਵੀ ਨਹੀਂ ਹੈ, ਸੰਗੀ ਸਭ ਦੇ ਨਾਲ ਵਸ ਰਿਹਾ ਹੈ, ਨਾਲ ਹੀ ਨਹੀਂ ਵਸ ਰਿਹਾ, ਜਾਹਰ ਹੈ, ਐਨ ਹਾਜ਼ਰ ਨਾਜ਼ਰ ਪ੍ਰਤੱਖ ਰੂਪ ਹੋ ਕੇ ਉਹ ਦਰਸ਼ਨ ਦੀਦਾਰੇ ਵੀ ਭਗਤਾਂ ਨੂੰ ਬਖਸ਼ਿਸ਼ ਕਰਦਾ ਹੈ। ਵਸ ਭਗਤੀਆ ਮਿਲੇ ਜੀਆ ਤਾਂ ਕਿ ਉਪਮਾ ਕਿਤ ਗਣੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਸ ਭਗਤੀਆ, ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੇ ਵਸ ਹੋਇਆ ਹੈ। ਮਿਲੇ ਜੀਆ, ਵਸ ਭਗਤੀਆ ਮਿਲੇ ਜੀਆ, ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਆਪਣੇ ਭਗਤਾਂ ਦੇ ਵਸ ਹੋਇਆ। ਜਿਵੇਂ ਇੱਕ ਥਾਂ ਤੇ ਬੜੇ ਸੁੰਦਰ ਬਚਨ ਆਏ ਨੇ, ਮੇਰੀ ਬੰਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬੰਦ ਹੈ, ਤਾਉ ਫਨ ਮੋਪ ਹੈ ਜਵਾਬ ਨਾ ਹੋਏ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਆਕਾਸ਼ ਬਾਣੀ ਹੋਈ, ਮੇਰੀ ਬੰਦੀ ਭਗਤ ਛਡਾਵੈ, ਜਿਹੜੀ ਮੇਰੀ ਕੋਈ ਮਰਜ਼ਾਦਾ ਬੰਨੀ ਹੈ ਤੇ ਭਗਤ ਉਸ ਨੂੰ ਛੁਡਾ ਦਿੰਦੇ ਨੇ। ਭਾਵ ਜਦੋਂ ਵਾਹਿਗੁਰੂ ਦੇ ਭਗਤ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਣਾਂ ਵਿੱਚ ਕੋਈ ਅਰਦਾਸ ਬੇਨਤੀ ਕਰਦੇ ਨੂੰ ਆਪਣੀ ਮਰਜ਼ਾਦਾ ਨੂੰ ਛੱਡ ਦਿੰਦੇ, ਮੇਰੀ ਬੰਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹੇ, ਪਰ ਜਦੋਂ ਭਗਤ ਮੈਨੂੰ ਆਪਣੇ ਪ੍ਰੇਮ ਦੇ ਵਸ ਬੰਨ ਲੈਂਦੇ ਨੇ ਫਿਰ ਨਹੀਂ ਮੇਰੇ ਕੋਲੋਂ ਛੁੱਟਿਆ ਜਾਂਦਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਸਾਡੇ ਜਿਹੜੇ ਆਪਣੇ ਬੱਚੇ ਹੁੰਦੇ ਨੇ ਬੜੇ ਪਿਆਰੇ ਹੁੰਦੇ ਨੇ, ਕਈ ਵਾਰੀ ਆਪਣੇ ਬੱਚਿਆਂ ਦੀ ਖਾਤਰ ਮਾਤਾ ਪਿਤਾ ਨੂੰ ਉਹ ਵੀ ਕੰਮ ਕਰਨਾ ਪੈਂਦਾ ਜਿਹੜਾ ਉਹ ਨਹੀਂ ਕਰਨਾ ਚਾਹੁੰਦੇ। ਬੱਚਿਆਂ ਦੀ ਖਾਤਰ ਅਸੀਂ ਉਹ ਕਰਦੇ ਹਾਂ, ਮੇਰੀ ਬੰਦੀ ਭਗਤ ਛਡਾਵੇ, ਬੰਦ ਹੈ ਭਗਤ ਨਾ ਛੁੱਟਾ ਮੋਹੇ। ਜਦੋਂ ਬੱਚੇ ਸਾਨੂੰ ਆਪਣੇ ਮੋਹ ਦੇ ਕਲਾਵੇ ਵਿੱਚ ਬੰਨ ਲੈਂਦੇ ਨੇ ਸਾਨੂੰ ਛੁੱਟਣਾ ਬਹੁਤ ਔਖਾ ਲੱਗਦਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਮਾਤਾ ਪਿਤਾ ਸਾਰਿਆਂ ਦਾ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਤੇ ਜਿਹੜੇ ਅਸੀਂ ਸਾਰੇ ਉਸਦੇ ਪੁੱਤਰ ਹਾਂ, ਪਰ ਜਿਹੜੇ ਵਾਹਿਗੁਰੂ ਦੇ ਸੰਤ ਭਗਤ ਗੁਰਸਿੱਖ ਨੇ ਉਹ ਉਸਦੇ ਲਾਡਲੇ ਪੁੱਤਰ ਨੇ। ਜਿਹੜੇ ਲਾਡਲੇ ਪੁੱਤਰ ਉਹਨਾਂ ਦੀ ਜ਼ਿਆਦਾ ਮਾਪਿਆਂ ਨੂੰ ਮੰਨਣੀ ਪੈਂਦੀ ਹੈ, ਦੂਸਰਿਆਂ ਦੀ ਘੱਟ ਮੰਨੀ ਜਾਂਦੀ ਹੈ। ਇਸੇ ਲਈ ਉਹਨਾਂ ਭਗਤਾਂ ਦੀ ਕੀਤੀ ਨੂੰ ਵਾਹਿਗੁਰੂ ਪਰਮੇਸ਼ਰ ਪੂਰੀ ਕਰਦਾ ਹੈ ਅਤੇ ਆਪਣੀ ਕੀਤੀ ਨੂੰ ਭਾਵੇਂ ਉਹ ਉਹਨੂੰ ਛੱਡਣਾ ਪੈ ਜਾਵੇ, ਬਦਲਣਾ ਪੈ ਜਾਵੇ। ਹਜ਼ੂਰ ਕਹਿੰਦੇ ਨੇ ਵਸ ਭਗਤ ਹੀ ਆ, ਉਹ ਵਾਹਿਗੁਰੂ ਆਪਣੇ ਭਗਤਾਂ ਦੇ ਵਸ ਹੋਇਆ, ਮਿਲੇ ਜੀਆ ਅਤੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਉਹੀ ਜੀਵ ਮਿਲੇ ਨੇ ਜਿਨ੍ਹਾਂ ਨੇ ਉਸ ਵਾਹਿਗੁਰੂ ਦੀ ਭਗਤੀ ਕੀਤੀ। ਤਾਂ ਕਿ ਉਪਮਾ ਕਿਤ ਗਣੀ, ਹਜ਼ੂਰ ਕਹਿੰਦੇ ਮੈਂ ਉਸ ਦੀ ਮਹਿਮਾ ਕਿੰਨੀ ਕੁ ਗਿਣ ਕੇ ਦੱਸਾਂ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਅਪਰਪਾਰ ਹੈ। ਇਹ ਦਾਨ ਮਾਨ ਨਾਨਕ ਪਾਏ ਸੀ ਸਾਧ ਹੈ ਤਰ ਚਰਨੀ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਾਂਤੀ ਅਖੀਰਲੀ ਪੰਕਤੀ ਹੈ, ਇਹਦੇ ਵਿੱਚ ਫਰਮਾਉਂਦੇ ਨੇ ਇਹ ਦਾਨ ਮਾਨ ਨਾਨਕ ਪਾਏ ਸੀ ਸਾਧ ਹੈ ਤਰ ਚਰਨੀ। ਅਸੀਂ ਸਾਧ ਦਾ ਅਰਥ ਇੱਥੇ ਸਤਿਗੁਰੂ ਦੇ ਚਰਨਾਂ 'ਤੇ, ਪ੍ਰਭੂ ਦੇ ਪਿਆਰਿਆਂ ਦੇ ਚਰਨਾਂ 'ਤੇ ਸੀਸ ਰੱਖ ਕੇ ਮੈਂ ਤੇ ਇਹੀ ਅਰਦਾਸ ਕਰਦਾ ਹਾਂ, ਹੇ ਵਾਹਿਗੁਰੂ ਜੀ ਇਹ ਦਾਨ ਮਾਨ ਨਾਨਕ ਪਾਏ। ਇਹ ਜਿਹੜਾ ਦਾਨ ਹੈ, ਨਾਮ ਦਾ ਦਾਨ, ਚਰਨ ਧੂੜੀ ਦਾ ਦਾਨ ਅਤੇ ਮਾਨ, ਮਾਨ ਦਾ ਅਰਥ ਹੈ ਜਿਹੜਾ ਦਰਗਾਹੀ ਮਾਨ ਸਨਮਾਨ ਹੈ, ਇਹ ਮੈਨੂੰ ਪ੍ਰਾਪਤ ਹੋ ਜਾਵੇ, ਮੈਂ ਵਾਹਿਗੁਰੂ ਦੇ ਪਿਆਰੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਸ਼ੀਸ ਰੱਖ ਕੇ ਇਹ ਅਰਦਾਸ ਕਰਦਾ ਹਾਂ ਵੀ ਇਹ ਜਿਹੜਾ ਭਗਤੀ ਦਾ ਦਾਨ ਹੈ ਅਤੇ ਨਾਲ ਹੀ ਜਿਹੜਾ ਦਰਗਾਹੀ ਮਾਨ ਸਨਮਾਨ ਹੈ, ਇਹ ਮੈਨੂੰ ਪ੍ਰਾਪਤ ਹੋ ਜਾਵੇ, ਮੈਂ ਇਹ ਆਪ ਜੀ ਦੇ ਪਾਸੋਂ ਮੰਗਦਾ ਹਾਂ। ਅਥਵਾ ਸਾਧ ਸਤਿਗੁਰੂ ਦਾ ਵਾਚਕ ਵੀ ਸਮਝਣਾ ਬਈ ਗੁਰੂ ਦੇ ਚਰਨਾਂ 'ਤੇ ਸੀਸ ਰੱਖ ਕੇ ਮੈਂ ਇਹ ਭਗਤੀ ਦਾ ਦਾਨ ਅਤੇ ਦੀਨ ਦੁਨੀਆ ਦਾ ਮਾਨ ਸਨਮਾਨ ਪ੍ਰਾਪਤ ਕਰਨਾ ਚਾਹੁੰਦਾ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ ਅਤੇ ਇਹਨਾਂ ਨੂੰ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਵਸ ਭਗਤ ਥੀਆ ਮਿਲੇ ਜੀਆ ਤਾਂ ਕਿ ਉਪਮਾ ਕਿਤ ਗਣੀ। ਇਹੋ ਦਾਨ ਮਾਨ ਨਾਨਕ ਪਾਏ ਸੀਸ ਸਾਧ ਹੈ ਤਰ ਚਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।